ਤੁਹਾਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾਕ ਕੋਈ ਬੋਲੇ ਦੂਰ ਕੋਈ ਬੋਲੇ ਨਿਰਵਾਕ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ
ਕੋਈ ਬੋਲੇ ਨਿਰਵਾਕ ਚਰਨਾਂ ਦੇ ਪਿਆਰ ਵਿੱਚ ਪੰਡਰਪੁਰ ਚ ਬੈਠੇ ਸਨ। ਦੁਆਰਕਾ ਵਿੱਚ ਵੀ ਆ ਕੇ ਕੋਈ ਚਿਰ ਨਿਵਾਸ ਕਰਦੇ ਰਹੇ ਹੈ। ਇੱਥੇ ਵਦੰਤੀ ਤੇ ਇੱਕ ਨਿਆਇਕ ਸੀ, ਆਪੋ ਵਿੱਚ ਝਗੜਦੇ ਆ ਰਹੇ ਸਨ। ਵਦੰਤੀ ਜਿਹੜਾ ਉਹ ਕਹਿੰਦਾ ਨੇੜੇ ਹੈ ਪਰਮੇਸ਼ਰ, ਅਤੇ ਜਿਹੜਾ ਨਿਆਇਕ ਉਹ ਕਹਿੰਦਾ ਦੂਰ ਹੈ, ਇੱਕ ਦੇਸੀ ਹੈ। ਦੋਵੇਂ ਨਾਮਦੇਵ ਤੋਂ ਫੈਸਲਾ ਕਰਾਉਣ ਵਾਸਤੇ ਆਏ। ਭਗਤ ਨਾਮਦੇਵ ਜੀ ਕਹਿਣ ਲੱਗੇ, ਲਓ ਜੀ ਮੈਂ ਕਹਿੰਦਾ, ਵਦੰਤੀ ਕਹਿੰਦਾ ਇਹ ਨੇੜੇ ਹੈ ਪਰਮੇਸ਼ੁਰ ਪਿਆਤੀ, ਇਹ ਨਿਆਇਕ ਕਹਿੰਦਾ ਜੀ ਉਹ ਪਰਮੇਸ਼ੁਰ ਜਿਹੜਾ ਦੂਰ ਹੈ, ਜਿਵੇਂ ਮੁਸਲਮਾਨ ਦਾ ਮਾਤਾ ਸੱਤਵੇਂ ਅਰਸ਼ ਚ ਰਹਿੰਦਾ ਹੈ, ਕਿਉਂ ਉਹ ਦੂਰ ਹੈ ਪਰਮੇਸ਼ੁਰ, ਇੱਕ ਦੇਸੀ ਹੈ ਈਸ਼ਵਰ। ਆਪਦੀ ਕਲਾ ਨਾਲ ਜਿਵੇਂ ਰਾਜਾ ਬਲੈਕ ਚ ਬੈਠਾ ਹੋਇਆ, ਆਪਣੀ ਸ਼ਕਤੀ ਦੇ ਨਾਲ ਰਾਜ ਸ਼ਕਤੀ ਦੇ ਨਾਲ ਸਾਰੇ ਪੂਰਿਆ ਹੁੰਦਾ, ਕਿਉਂ ਈਸ਼ਵਰ ਹੈ। ਇਹ ਵਦੰਤੀ ਤੇ ਨਿਆਇਕ ਦੇ ਬਚਨ ਸੁਣ ਕੇ ਸਹਿਬ ਨਾਮਦੇਵ ਜੀ ਦੇ ਮੁਖੋਂ ਇਹ ਪਵਿੱਤਰ ਬਚਨ ਨਿਕਲੇ ਹਨ। ਇੱਕ ਅਦੈਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕੋਈ ਬੋਲੇ ਨਿਰਵਾਰ
ਕਹਿੰਦੇ ਹਨ ਹੇ ਭਾਈ ਤੁਸੀਂ, ਕੋਈ ਤਾਂ ਕਹਿੰਦੇ ਨਿਰਵਾ ਨੇੜੇ ਹੈ ਪਰਮੇਸ਼ੁਰ,
ਕੋਈ ਬੋਲੇ
ਅਤੇ ਕੋਈ ਨਿਆਇਕੋ ਤੁਸੀਂ ਕਹਿੰਦੇ ਦੂਰ ਹੈ ਪਰਮੇਸ਼ੁਰ। ਜਿਹੜਾ ਤੁਹਾਡਾ ਦੋਹਾਂ ਦਾ ਕਸਮ ਹੈ, ਦੋਹਾਂ ਦਾ ਕਸਮ ਝੂਠਾ ਹੀ ਹੈ ਕਹਿਣ ਲੱਗੇ।
ਜਲ ਕੀ ਮਾਛਲੀ ਚਰੈ ਖਜੂਰ,
ਜਿਵੇਂ ਕੋਈ ਕਹੇ ਜਲ ਦੀ ਮੱਛੀ ਖਜੂਰ ਤੇ ਚੜੀ ਜਾਂਦੀ, ਮੈਂ ਵੇਖੀ ਹੈ। ਜਲ ਦੀ ਮੱਛੀ ਕੀ ਤੇ ਖਜੂਰ ਤੇ ਕੀ ਚੜਨਾ ਹੋਇਆ ਉਸਨੇ, ਇਸੇ ਪ੍ਰਕਾਰ ਹੈ ਉਹ ਆਤਮਾ ਸਾਰਿਆਂ ਦਾ। ਉਹਨੂੰ ਦੂਰ ਤੋਂ ਨੇੜੇ ਦੂਜੀ ਚੀਜ਼ ਨੂੰ ਕਹੀਦਾ ਹੈ। ਦੂਰ ਤਾਂ ਕਹੀਏ ਦੂਜਾ ਹੋਵੇ ਤੇ ਨੇੜੇ ਵੀ ਤਾਂ ਕਹੀਏ ਦੂਜਾ ਹੋਵੇ। ਜਿਵੇਂ ਸਾਧ ਸੰਗਤ ਜੀ ਅੱਖ ਦੇ ਵਿੱਚ ਸੁਰਮਾ ਪਾਇਆ ਹੋਇਆ ਨੇੜੇ ਹੁੰਦਾ, ਪਰ ਅੱਖ ਦਾ ਸੁਰਮਾ ਭੀੜੀਆਂ ਦਾ ਦਿਸਦਾ ਨਹੀਂ ਆਪ ਨੂੰ। ਇਸੇ ਪ੍ਰਕਾਰ ਪਰਮੇਸ਼ੁਰ ਅਤਿਅੰਤ ਨੇੜੇ ਮੰਨਣ ਨਾਲ ਵੀ ਦੂਜੀ ਚੀਜ਼ ਮੰਨਣਾ ਪਊਗਾ, ਅਤੇ ਜੇਕਰ ਕੋਈ ਦੂਰ ਮੰਨਾਂਗੇ ਤਾਂ ਵੀ ਦੂਰ ਵੀ ਇਹਨਾਂ ਚੀਜ਼ਾਂ ਦੀਆਂ ਦੇਖਣ ਵਾਲੀਆਂ ਹੁੰਦੀਆਂ। ਇਸ ਪ੍ਰਕਾਰ ਦੂਰ ਮੰਨਣਾ ਪਵੇਗਾ, ਕਿਉਂ ਜਿਹੜਾ ਕਿਸੇ ਦਾ ਕਹਿਣਾ ਨਿਰਵਾ ਨੇੜੇ ਹੈ ਅੱਖਾਂ ਦੇ ਸੁਰਮੇ ਵਾਂਗੂ, ਜਾਂ ਦੂਰ ਕਹਿਣਾ ਹੈ ਦੂਰ ਦੇਸ਼ ਦਾ ਵਿੱਚ ਦੇਸ਼ਕਾਰ ਨੂੰ ਲੈ ਕੇ।
ਜਲ ਕੀ ਮਾਛਲੀ ਕਰੇ ਖਜੂਰ,
ਇਹ ਤਾਂ ਭਾਈ ਤੁਹਾਡਾ ਇਉਂ ਦੇਖੋ ਦ੍ਰਿਸ਼ਟਾਂਤ ਹੈ, ਜਿਵੇਂ ਜਲ ਦੀ ਮੱਛੀ ਕੋਈ ਕਹੇ ਕਿ ਖਜੂਰ ਤੇ ਚੜੀ ਜਾਂਦੀ ਵੇਖੀ ਮੈਂ। ਇਸ ਪ੍ਰਕਾਰ ਮੱਛੀ ਨੂੰ ਕੀ ਤੇ ਪਾਣੀ ਖਜੂਰ ਤੇ ਕੀ ਚੜ੍ਹਨਾ ਹੋਇਆ, ਇਸੇ ਪ੍ਰਕਾਰ ਆਤਮ ਜਲ ਰੂਪੀ ਜਲ ਦੀ ਮੱਛੀ ਜਿਹੜੀ ਬੁੱਧੀ ਹੈ ਉਹ ਖਜੂਰ ਅਗਿਆਨ ਰੂਪੀ ਖਜੂਰ ਦੇ ਤੇ ਸੰਸਾਰ ਰੂਪੀ ਖਜੂਰ ਤੇ ਚੜੀ ਜਾਂਦੀ ਮੈਂ ਵੇਖੀ ਹੈ।
ਕਾਂ ਰੇ ਬਕਵਾਦ ਲਾਇਓ,
ਕਹਿਣ ਲੱਗੇ ਕਾਂ ਰੇ ਕਿਸ ਵਾਸਤੇ ਹੇ ਭਾਈ ਬਖਤੇ ਬਣ ਕੇ ਬਾਅਦ ਝਗੜਾ ਲਾਇਆ ਤੁਸੀਂ ਆਪਣੇ ਆਪ ਨੂੰ ਬਖਤਬ ਕਰਨ ਵਾਲੇ ਵੇਦ ਸ਼ਾਸਤਰਾਂ ਦੇ, ਕਿਸ ਵਾਸਤੇ ਬਕਵਾਸ ਬਾਅਦ ਝਗੜਾ, ਬਕ ਬੋਲਦੇ ਹੋ ਬੋਲਣ ਦਾ ਬਾਅਦ ਝਗੜਾ ਕਿਸ ਵਾਸਤੇ ਲਾਇਆ ਹੈ ਵਿਅਰਥ।
ਜਿਨ ਹਰ ਪਾਇਓ ਤਿਨਹਿ ਛੁਪਾਇਓ,
ਇਹ ਭਾਈ ਜਿਨ੍ਹਾਂ ਨੇ ਹਰੀ ਨੂੰ ਪਾ ਲਿਆ ਉਹਨਾਂ ਤੋਂ ਆਪਣੇ ਆਪ ਨੂੰ ਛੁਪਾ ਹੀ ਲਿਆ, ਦੱਸਿਆ ਨਹੀਂ। ਫਰੀਦ ਸਾਹਿਬ ਨੇ ਕਿਹਾ ਹੈ ਹੁਣ ਜੀ ਖੁਦਾ ਦੇ ਭੇਤ ਨਾ ਕਿਸੇ ਦੇਣ, ਉਹ ਨਿਰਚਵਰਤੀ ਪਰਮੇਸ਼ੁਰ ਦੇ ਹੋ ਕੇ ਕਿਹਨੂੰ ਭੇਤ ਦੱਸਦੇ ਹੈ, ਉਹਨਾਂ ਦ੍ਰਿਸ਼ਟੀ ਚ ਕੋਈ ਅਗਿਆਨੀ ਨਹੀਂ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਜਿਗਿਆਸੂ ਨਹੀਂ ਹੈ, ਸਾਰਿਆਂ ਚ ਬ੍ਰਹਮ ਰੂਪ ਵੇਖਦੇ ਹੈ। ਇਸ ਕਰਕੇ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਪਾਲਣ ਦਾ ਲੁਕੋ ਹੀ ਲਿਆ, ਦੱਸਿਆ ਹੀ ਨਹੀਂ ਕਿਸੇ ਦੇ ਤਾਈ, ਦੱਸੋ ਤੁਸੀਂ ਕਿਉਂ ਬੋਲ ਰਹੇ ਹੋ, ਤਾਂ ਕਹਿਣ ਲੱਗੇ ਕਿਉਂ ਜੀ ਛੁਪਾ ਲਿਆ ਤੇ ਗਿਆਨ ਕਿਵੇਂ ਹੋਊ, ਤਾਂ ਕਹਿੰਦੇ ਜਿਨ ਹਰ ਪਾਇਓ ਤੇ ਨਾ ਛੁਪਾਇਓ, ਜਿਨ੍ਹਾਂ ਨੇ ਹਰੀ ਨੂੰ ਪਾਲਿਆ ਲੁਕੇ ਹੋਏ ਨੀ ਛਪੇ ਨੀ ਹਨ, ਉਹ ਸਾਰੇ ਦੁਨੀਆਂ ਦੇ ਸੂਰਜ ਨੂੰ ਚਮਕਦੇ ਉਹਨਾਂ ਦੇ ਜੀਵਨ ਹੈ, ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੈ। ਉਹ ਲੁਕੋਏ ਲੁਕਦੇ ਨਹੀਂ ਹਨ, ਇਹ ਨਾ ਛੁਪਾਏ, ਨਾ ਉਹ ਜਨਮ ਧਾਰਦੇ ਹੈ, ਨਾ ਛਪਣ ਚ ਮਰਨ ਚ ਆਉਂਦੇ ਹੈ, ਜਮਨ ਮਰਦ ਬਹਿਤ ਹੋ ਗਏ ਹਨ। ਇਹਨਾਂ ਛੁਪਾਇਓ ਪਾਠ ਸਮਝਣਾ,
ਰਹਾਉ
ਇਹਨਾਂ ਨੂੰ ਗੁਪਤ ਕਰ ਲਿਆ ਹੈ।
ਰਹਾਉ ਪੰਡਿਤ ਹੋਏ ਕਹਿ ਵੀਰ ਬਖਾਨੇ,
ਮੂਰਖੀ ਹੋਇਆ ਨਾ ਨਾਮਦੇਵ ਨੂੰ ਤਰਕ ਮਾਰੀ ਉਹਨਾਂ ਨੇ ਸੁਣ ਕਰਕੇ ਨਾਮਦੇਵ ਦੀ ਉਚਾਰਨ ਕਰਦੇ ਹੋ, ਹੇ ਭਾਈ
ਪੰਡਿਤ ਹੋਏ ਕਹਿ ਵੀਰ
ਬਖਾਨੇ, ਵਿਚਾਰ ਤੁਹਾਡੀ ਕਹਿੰਦੇ ਤੁਸੀਂ ਵਿਦਵਾਨ ਹੋ, ਅਸੀਂ ਮੂਰਖੀ ਚੰਗੇ ਹਾਂ, ਤੁਸੀਂ ਪੰਡਿਤ ਵਿਦਵਾਨ ਹੋ ਕੇ ਵੇਦਾਂ ਦਾ ਕਥਨ ਕਰਦੇ ਹੋ ਆਪਣੇ ਆਪ ਨੂੰ ਸਿਆਣੇ ਮੰਨ ਕੇ,
ਮੂਰਖ ਨਾਮ ਦਿਓ ਰਾਮ ਹੈ ਜਨ,
ਉਹ ਵੇਦ ਜਿਹੜੇ ਤਿਰਗੁਣ ਵਿਸ਼ਿਆ ਵੇਦਾ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਹਨ, ਕਰਮ ਉਪਾਸ਼ਨਾ ਗਿਆਨ ਨੂੰ, ਕਰਮ ਜਿਹੜਾ ਹੈ ਇਹ ਤਾਮਸੀਆਂ ਵਾਸਤੇ ਹੈ ਅਤੇ ਉਪਾਸ਼ਨਾ ਰਾਸ਼ੀਆਂ ਵਾਸਤੇ ਹੈ, ਸਾਂਤਕੀਆਂ ਵਾਸਤੇ ਗਿਆਨ ਹੈ, ਇਹ ਤਿੰਨਾਂ ਗੁਣਾਂ ਚ ਤੁਸੀਂ ਵੇਦ ਕਥਨ ਕਰਦਾ ਤਾਂ ਤੁਹਾਡਾ ਹੋਰ ਕੀ ਕਹਿੰਦਾ ਹੈ, ਇਸ ਕਰਕੇ ਤੁਸੀਂ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਹੋ ਤੇ ਤੁਸੀਂ ਵੇਦਾਂ ਦੇ ਕਸਮ ਚ ਫਸੇ ਹੋਏ ਹੋ, ਤਰਕਾਂਡ ਵੇਦ ਵਿੱਚ ਕਰਮ ਉਪਾਸ਼ਨਾ ਗਿਆਨ ਚ ਫਸੇ ਪਏ ਹੋ,
ਮੂਰਖ ਨਾਮ ਦਿਓ ਰਾਮ ਹੈ ਜਾਨ,
ਨਾਮਦੇਵ ਜੀ ਕਹਿੰਦੇ ਜਿਹਨੂੰ ਤੁਸੀਂ ਨਾਮਦੇਵ ਨੂੰ ਮੂਰਖ ਕਹਿੰਦੇ ਹੋ, ਮੈਂ ਉਹ ਰਾਮ ਨੂੰ ਜਾਣਨ ਵਾਲਾ, ਦੱਸੋ ਤੁਸੀਂ ਵੱਡੇ ਹੋ ਕਿ ਵੱਡੇ ਹੋਏ, ਮੂਰਖ ਤੁਸੀਂ ਹੋ ਭਾਈ ਜਿਹੜੇ ਕੇਵਲ ਵੇਦਾਂ ਦੇ ਕਸਮ ਚ ਲੱਗੇ ਹੋਏ ਹੋ, ਤੇ ਚਤੁਰ ਮੈਂ ਹੀ ਹੈ ਜਿਹੜਾ ਰਾਮ ਪਰਮੇਸ਼ਰ ਨੂੰ ਜਾਣਦਾ, ਪਰ ਭਗਤ ਨਾਮ ਦੇ ਨੇ ਇਹ ਬਚਨ ਕਹੇ ਆ, ਕਬੀਰ ਜੀ ਹੁੰਦੇ ਤਾਂ ਦੂਏ ਤਰ੍ਹਾਂ ਚੰਗੀ ਤਰ੍ਹਾਂ ਮਖੌਲ ਲਾ ਕੇ ਉੱਤਰ ਦਿੰਦੇ ਆ, ਨਾਮ ਦੇ ਜੀ ਨਿਮਰਤਾ ਨਾਲ ਉੱਤਰਦਾ ਕਿ ਤੁਹਾਨੂੰ ਮੈਨੂੰ ਮੂਰਖ ਸਮਝਦੇ ਹੋ ਤੁਸੀਂ, ਪਰ ਅਸੀਂ ਰਾਮ ਨੂੰ ਜਾਣਦੇ ਹਾਂ, ਮੂਰਖ ਮੈਂ ਹੋਇਆ ਤੇ ਤੁਸੀਂ ਹੋਏ, ਇਹਨਾਂ ਤੁਸੀਂ ਨਾਲ ਸਮਝੋ ਆਪ,
ਕੌਣ ਕੋ ਕਲੰਕ ਰਹੇ ਰਾਮ ਨਾਮ
ਲੇ ਜੀ। ਪੰਡਰਪੁਰ ਜਿੱਥੇ ਨਿਵਾਸ ਕਰਦੇ ਸਨ ਉੱਥੇ ਕੋਈ ਗਰੀਬ ਆਦਮੀ ਸੀ, ਗਰਮੀ ਦੀ ਰੁੱਤ ਸੀ, ਉਹ ਕਿਤੇ ਬਿਹਾਰ ਚ ਬਾਹਰ ਗਿਆ ਹੋਇਆ ਸੀ, ਉਹਦੇ ਕੋਈ ਇੱਕ ਗਊ ਸੀ, ਉਹ ਬੱਛੀ ਤਿਹਾਈ ਸੀ ਬਹੁਤ ਸਾਰੀ, ਤਿਹਾਈ ਹੋਣੇ ਕਰਕੇ ਕੋਲੇ ਟੋਆ ਸੀ ਪਾਣੀ ਦਾ, ਉਹ ਪਾਣੀ ਨੂੰ ਸਾਧ ਸੰਗਤ ਦੀ ਤਿਹਾਈ ਚਾਹੁੰਦੀ ਚਾਹੁੰਦੀ ਕੀਲੇ ਦੇ ਨਾਲ ਬਹੁਤ ਬੱਝੀ ਹੋਈ ਸੀ, ਉਹ ਰਸਾ ਤਗੜਾ ਸੀ ਟੁੱਟਦਾ ਨਹੀਂ ਸੀ, ਉਹ ਸਾਧ ਸੰਗਤ ਜੀ ਬਹੁਤ ਤਿਹਾ ਦੇ ਨਾਲ ਵਿਆਕਲ ਕੀਤੀ ਹੋਈ ਬੱਛੀ ਉਹ ਪਾਣੀ ਵੱਲ ਨੂੰ ਝੁਕਦੀ ਝੁਕਦੀ ਜਿਹੜੀ ਹੈ ਉੱਥੇ ਹੀ ਉਹ ਪਾਣੀ ਨੂੰ ਚਾਹੁੰਦੀ ਚਾਹੁੰਦੀ ਮਰ ਗਈ, ਮ੍ਰਿਤੂ ਹੋ ਗਈ। ਜਦੋਂ ਆ ਕੇ ਉਹਨੂੰ ਬਾਹਰ ਖੋਲ੍ਹ ਕੇ ਵੇਖਿਆ ਟੋਏ ਦੇ ਪਾਸ ਬੱਛੀ ਮਰੀ ਪਈ ਵੇਖੀ, ਮਰੀ ਵੇਖ ਕਰਕੇ ਉਹਨੇ ਫਿਰ ਪੰਡਰਪੁਰ ਦੇ ਜਿੰਨੇ ਪੰਡਿਤ ਸੀ ਵਿਦਵਾਨ ਸੀ ਉਹਨਾਂ ਨੂੰ ਬੁਲਾ ਕੇ ਕਹਿਣ ਲੱਗਾ ਕਿ ਮੇਰਾ ਕਸੂਰ ਤਾਂ ਕੋਈ ਨਹੀਂ, ਮੈਂ ਤਾਂ ਬਾਹਰ ਗਿਆ ਸੀ, ਇਹ ਬੱਛੀ ਕੀਲੇ ਦੇ ਤੇ ਮਰੀ ਪਈ ਸੀ, ਪਾਣੀ ਦੀ ਤਿਹਾਈ ਮਰ ਗਈ ਹੈ। ਇਹ ਕਹਿਣ ਲੱਗੇ ਚੰਗਾ ਫਿਰ ਤੂੰ ਐਂ ਕਰ, ਹੁਣ ਰੋਟੀ ਪਾਣੀ ਛੱਡ ਦੇ, ਖਾ ਪੀ ਨਾ ਕੋਈ, ਨਿਆਣੇ ਮਗਰ ਲਾ ਤੇ 7 ਦਿਨ ਉਹਨੂੰ ਕਿਸੇ ਰੋਟੀ ਨਾ ਖਾਣ ਪੀ ਨਾ ਪਾਣੀ ਪੀਣ ਦਿੱਤਾ, ਬਹੁਤਾ ਵਿਆਕਲ ਹੋ ਗਿਆ ਆਦਮੀ। ਵਿਆਕਲ ਹੋ ਕੇ ਜਿੱਥੇ ਭਗਤ ਨਾਮਦੇਵ ਜੀ ਦਾ ਘਰ ਸੀ ਇੱਥੇ ਆ ਕੇ ਬਹੁਤ ਵਿਆਕਲ ਹੋ ਕੇ ਡਿੱਗ ਪਿਆ। ਜਿਸ ਵੇਲੇ ਡਿੱਗ ਪਿਆ ਨਾਮਦੇਵ ਜੀ ਨੂੰ ਤਰਸ ਆਇਆ, ਉੱਠ ਕੇ ਨਾਮਦੇਵ ਜੀ ਨੇ ਉਸ ਨੂੰ ਉਠਾਇਆ, ਪਾਣੀ ਮੂੰਹ ਚ ਪਾਇਆ ਤੇ ਪਾਣੀ ਮੂੰਹ ਚ ਪਾ ਕੇ ਕਹਿਣ ਲੱਗੇ ਗੱਲ ਕੀ ਹੈ, ਕਹਿੰਦੇ ਜੀ 7 ਦਿਨ ਹੋ ਗਏ ਮੇਰੇ ਉਰਾਲੇ ਇਹ, ਮੈਨੂੰ ਟਿਕਣ ਦੇ 4 ਸਵੇਰੇ ਬਾਜ਼ਾਰ ਚ ਫੇਰੀ ਫਿਰਦੇ ਹੈ ਤੇ ਮੈਨੂੰ ਭੁੱਖੇ ਤੇ ਆਏ ਨੂੰ ਪਾਣੀ ਨੀ ਪੀਣ ਕਾਰਨ ਨੀ ਖਾਣ ਤਾਂ ਮੈਂ ਵਿਆਹ ਲੋਕ ਤੁਹਾਡੇ ਬੂਹੇ ਅੱਗੇ ਡਿੱਗ ਪਿਆ। ਕਹਿਣ ਲੱਗੇ ਭਗਤ ਨਾਮਦੇਵ ਜੀ ਰਾਮ ਰਾਮ ਕਹੋ, ਰਾਮ ਰਾਮ ਕਹਾ ਕੇ ਉਹਨੂੰ ਪ੍ਰਸ਼ਾਦਾ ਛਕਾ ਤਾ, ਸ਼ਾਂਤੀ ਦਿੱਤੀ। ਜੋ ਸ਼ਾਂਤੀ ਪੀ ਉਹ ਸਾਰੇ ਜਿਹੜੇ ਪੰਡਿਤ ਨੂੰ ਬੁਲਾਏ ਹੋਏ ਜਲੂਸ ਕੱਢਦੇ ਸੀ, ਇਸ ਨੂੰ ਬਦਨਾਮ ਕਰਦੇ ਸੀ, ਉਸ ਵੇਲੇ ਆ ਗਏ ਨਾਮਦੇਵ ਨਾਲ ਚਰਚਾ ਕਰਨ ਵਾਸਤੇ। ਕਹਿਣ ਲੱਗੇ ਭਗਤ ਜੀ ਤੇ ਨਾ ਕਾਸ਼ੀ ਦੇ ਵਰਤ ਰਖਾਏ, ਨਾ ਗੰਗਾ ਆਦਿਕਾਂ ਤੇ ਤੀਰਥਾਂ ਤੇ ਕਿਤੇ ਭੇਜਿਆ, ਇਹ ਕਿਸ ਪ੍ਰਕਾਰ ਸ਼ੁੱਧ ਹੋ ਗਿਆ, ਇਹਦੇ ਘਰ ਗਊ ਮਰ ਗਈ ਹੈ। ਸੁਣ ਕੇ ਨਾਮਦੇਵ ਜੀ ਉੱਤਰ ਦਿੰਦੇ ਹਨ ਉਹਨਾਂ ਦੇ
ਕੌਣ ਕੋ ਕਲੰਕ ਰਹੇ ਰਾਮ ਨਾਮ ਲੇ।
ਭਾਈ ਕਿਹਨੂੰ ਇਹ ਕਲੰਕ ਰਹਿ ਗਿਆ ਹੈ ਕਿਸੇ ਪ੍ਰਕਾਰ ਦਾ, ਜਿਹਨਾਂ ਰਾਮ ਪਰਮੇਸ਼ਰ ਦੇ ਨਾਮ ਨੂੰ ਲੈਣਾ ਕੀਤਾ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਸਾਰੇ ਕਲੰਕ ਧੋਤੇ ਗਏ ਹਨ। ਪਾਪ
ਪਤ ਪਵਿੱਤ ਭਏ ਰਾਮ ਕਹਿਤ ਹੀ।
ਦੇਖ ਲਓ ਪਤ ਜਿਹੜੇ ਸਨ ਗਿਰਾਵਟ ਵਾਲੇ ਅਯਾਮਲ ਵਰਗੇ, ਪਤ ਗਣਕਾ ਆਦਿਕ ਸਨ, ਪਤ ਬਾਲਮੀਕ ਆਦਿਕ ਸਨ ਧਾਰਵੀ, ਉਹ ਪਰਮੇਸ਼ਵਰ ਦਾ ਨਾਮ ਲੈਣੇ ਕਰਕੇ ਪਵਿੱਤਰ ਹੋ ਗਏ ਹਨ।
ਰਹਾਉ
ਪਤ ਪੁਨੀਤ ਭਏ,
ਪਤਿਤ ਪਵਿੱਤ ਭਏ,
ਪਾਪੀ ਪਵਿੱਤਰ ਹੋ ਗਏ।
ਰਾਮ ਕਹਿਤ ਹੀ,
ਰਾਮ ਦਾ ਨਾਮ ਕਹਿ ਕਰਕੇ ਉਚਾਰਨੇ ਕਰਕੇ ਪਾਪੀ ਪਵਿੱਤਰ ਹੋ ਗਏ।
ਰਹਾਉ ਰਾਮ ਸੰਗ ਨਾਮ ਦੇਵ ਜਨ ਕਉ ਪ੍ਰਤੱਗਿਆ ਆਈ।
ਭਗਤ ਨਾਮਦੇਵ ਜੀ ਨਾਮ ਦਾ ਨਿਸ਼ਚਾ ਦੱਸਦੇ ਹਨ, ਕਹਿੰਦੇ ਭਾਈ ਰਾਮ ਦੇ ਨਾਮ ਦੇ ਨਾਲ ਜਨ ਭਗਤ ਨੂੰ ਮੈਨੂੰ ਪ੍ਰਤੱਗਿਆ ਪ੍ਰਤੀਤ ਗਿਆ ਸਾਡਾ ਮਨ, ਅਜਮਾਇਸ਼ ਕਰ ਲਈ ਅਸੀਂ ਤਾਂ ਐਨ ਭਰੋਸਾ ਆ ਗਿਆ ਸਾਡੇ ਤਾਈ।
ਏਕਾਦਸ਼ੀ ਵਰਤ ਰਹਿ,
ਹੁਣ ਕਾਹਦੇ ਵਾਸਤੇ ਏਕਾਦਸ਼ੀਆਂ ਦੇ ਵਰਤ ਰੱਖਣੇ ਹੈ? ਏਕਾਦਸ਼ੀ ਵਰਤ ਭਾਰਗ ਮੁਨੀ ਰੱਖਿਆ ਸੀ, ਉਹ 5000 ਵਾਲਾ ਏਕਾਦਸ਼ੀ ਵਰਤ ਰੱਖਦਾ ਨਾ ਕਿਹੜੇ ਦੀ ਜੂਨ ਚ ਫੇਰ ਪਿਆ। ਏਕਾਦਸ਼ੀ ਦਾ ਇਹੋ ਹੀ ਫਲ ਮਿਲਿਆ ਨਾ ਉਸ ਨੂੰ। ਇਸੇ ਪ੍ਰਕਾਰ ਏਕਾਦਸ਼ੀ ਵਰਤ ਕਿਸ ਵਾਸਤੇ ਰੱਖਣੇ ਹਨ?
ਵਾਹੇ ਕੋ ਤੀਰਥ ਜਾਏ,
ਤੀਰਥਾਂ ਦੇ ਕਿਸ ਵਾਸਤੇ ਜਾਣਾ ਹੈ, ਤੀਰਥਾਂ ਦੇ ਉੱਤੇ ਜਾਣੇ ਕਰਕੇ ਵੀ ਕਿਵੇਂ ਸਰਦਾ ਯਾਰੀਆਂ ਛੱਡੀਆਂ ਕਰਦੇ ਹੈ ਤੇ ਉਹ ਕਿਵੇਂ ਨਿਰਮਲ ਹੋ ਜਾਂਦੇ ਹੈ, ਇਸ ਕਰਕੇ ਤੀਰਥਾਂ ਦੇ ਨਾ ਜਾਣੇ ਕਰਕੇ ਵੀ ਕੀ ਲਾਭ ਪ੍ਰਾਪਤ ਹੋਵੇਗਾ?
ਪੰਥ ਨਾਮ ਏਕਾਦਸ਼ੀ ਵਰਤ ਰਹਿ,
ਜਾਂ ਏਕਾਦਸ਼ੀ ਵਰਤ ਰਹਿ, ਏਕਾਦਸ਼ੀ ਦਾ ਵਰਤ ਰਹਿ ਆਵੇ ਜੇ ਏਕਾਦਸ਼ੀ ਵਰਤ ਇੱਥੇ ਸਾਧ ਸੰਗਤ ਜੀ 5 ਗਿਆਨ ਇੰਦਰੀ 5 ਕਰਮ ਇੰਦਰੀਏ ਇਹਨਾਂ ਦਸਾਂ ਇੰਦਰੀਆਂ ਨੂੰ ਵਸ਼ ਕਰੇ, ਏਕਾਦਸ਼ੀ 11ਵਾਂ ਮਾਨਵਾ ਇਹਨੂੰ ਵੀ ਨਾਲ ਰੋਕਣਾ ਕਰੇ, ਇਹ ਵਰਤ ਰੱਖੇ ਮਨ ਕਰਕੇ ਕੋਈ ਬੁਰਾ ਸੰਕਲਪ ਨਾ ਠਾਵੇ, ਇੰਦਰੀਆਂ ਕਰਕੇ ਭੋਗਾਂ ਚ ਨਾ ਫਸੇ। ਇਹ ਪ੍ਰਕਾਰ ਇਹਨਾਂ ਏਕਾਦਸ਼ੀ 5 ਗਿਆਨ ਇੰਦਰੀਆਂ 5 ਕਰਮ ਇੰਦਰੀਆਂ ਤੇ 11ਵੇਂ ਮਨ ਦਾ ਜੇ ਵਰਤ ਰੱਖੇ ਨਾ ਦਿਸ਼ਿਆਂ ਵੱਲੋਂ ਨਿਰਲੇਪ ਰਵੇ, ਇਹ ਵਰਤ ਰੱਖ ਲਵੇ ਏਕਾਦਸ਼ੀ ਦਾ।
ਕਾਹੇ ਕਉ ਤੀਰਥ ਜਾਏ,
ਫਿਰ ਤੀਰਥਾਂ ਤੇ ਜਾਣ ਦੀ ਕੀ ਲੋੜ ਹੈ, ਮੁਕਤ ਪੁਰਖ ਹੈ। ਇਸੇ ਪ੍ਰਕਾਰ ਏਕਾਦਸ਼ੀ ਵਰਤ ਇੱਕ ਦੀ 10 ਤਰਫ ਮਨ ਜਿਹੜਾ ਜੁੜਨਾ ਹਰ ਵਕਤ, ਜੋ ਇੱਕ ਪਰਮੇਸ਼ਰ ਆਪ ਸਾਰਿਆਂ ਦੇ ਸੀ ਤੇ ਹੁਣ ਹੈ ਅੱਗੇ ਨੂੰ ਹੋਵੇਗਾ, ਉਸ ਵਿੱਚ ਵਰਤਦਾ ਰਹੇ ਮਨ ਜੀ ਦਾ, ਉਹ ਕਿਸ ਵਾਸਤੇ ਤੀਰਥਾਂ ਤੇ ਜਾਣ ਦੀ ਲੋੜ ਹੈ? ਮੁਕਤ ਪੁਰਖੋ
ਤਨਕ ਨਾਮ ਦਿਓ ਸੁਕਿਰਤ ਸੁਮਤ ਭਏ।
ਦਰਸ਼ਨ ਕਰਦੇ ਆ ਭਗਤ ਨਾਮਦੇਵ ਜੀ, ਜਿੰਨੇ ਸੁਕਿਰਤ ਪੁੰਨਵਾਨ ਹੋਏ ਹੈ, ਜਿੰਨੇ ਸ੍ਰੇਸ਼ਟ ਮਤ ਵਾਲੇ ਮਹਾਤਮਾ ਵਿਆਸ ਆਦਿਕ ਹੋਏ ਹੈ,
ਗੁਰਮਤ ਰਾਮ ਕਹਿ ਕੂ ਕੂ ਨਾ ਬੈਕੁੰਠ ਗਏ।
ਸਾਰਿਆਂ ਦੇ ਵੇਰ ਪ੍ਰਾਣ ਪੜ ਕੇ ਵੇਖ ਲਓ, ਸੁਮਤ ਪੁੰਨਵਾਨ ਵੀ ਜਿੰਨੇ ਹੋਏ ਹੈ, ਜਿੰਨੇ ਅਕਲ ਵਾਲੇ ਸ੍ਰੇਸ਼ਟ ਆਤਮ ਪਛਾਣ ਵਾਲੀ ਮਤ ਵਾਲੇ ਹੋਏ ਹੈ, ਉਹ ਗੁਰਮਤ ਦੁਆਰਾ ਰਾਮ ਦਾ ਨਾਮ ਕਹਿ ਕੇ ਮੁਕਤ ਹੋਏ ਹੈ। ਇਸ ਕਰਕੇ ਗੁਰਮਤ ਦੁਆਰਾ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜੋ 5 ਕਹਿ ਰਹੇ ਜਿਵੇਂ ਅੰਮ੍ਰਿਤ ਦੇ ਚੋਲੇ ਦੇ ਨਾਲ ਨਾਮ ਮਿਲਦਾ ਹੈ, ਇਉਂ ਗੁਰਮਤ ਦੁਆਰਾ ਰਾਮ ਦੇ ਨਾਮ ਨੂੰ ਕਹਿ ਕੇ ਕੌਣ ਕੌਣ ਨੀ ਵਿਕੁੰਠ ਚ ਗਏ, ਸਭ ਵਿਕੁੰਠ ਚਲੇ ਗਏ, ਜਿਨ੍ਹਾਂ ਨੇ ਜਿੰਨੇ ਸ੍ਰੇਸ਼ਟ ਮਤ ਵਾਲੇ ਹੋਏ ਹੈ ਉਹ ਵੀ ਗੁਰਮਤ ਦੁਆਰਾ ਰਾਮ ਨਾਮ ਕਹਿ ਕੇ, ਜਿੰਨੇ ਪੁੰਨਵਾਨ ਹੋਏ ਹੈ ਪੁਰਖ ਉਹ ਵੀ ਨਾਮਦੇਵ ਜੀ ਕਹਿੰਦੇ ਹੈ, ਮਹਾਰਾਜ ਦਾ ਨਾਮ ਕਹਿ ਕੇ ਕੌਣ ਕੌਣ ਨੀ ਵਿਕੁੰਠ ਗਏ, ਕੋ ਕੋ ਨਾ ਵਿਕੁੰਠ ਗਏ, ਕੋ ਕੋ ਕਾਕੂ ਸੁੰਡਾਰ ਵੀ ਸਭ ਵਿਕੁੰਠ ਵਾਸੀ ਹੋ ਗਏ, ਕੋ ਕੋ ਕੌਣ ਕੌਣ ਨੀ ਵਿਕੁੰਠ ਗਿਆ, ਸਭ ਵਿਕੁੰਠ ਵਿੱਚ ਚਲੇ ਗਏ ਹਨ। ਗੈ ਦੁਆ ਜਿੱਥੇ ਰੁਕ ਜਾਂਦੀ ਹੈ,
ਤੀਨ ਛੰਦੇ ਖੇਲ ਆਛਾ।
ਭਗਤ ਨਾਮਦੇਵ ਜੀ ਹੁਣ ਤਿੰਨਾਂ ਛੰਦਾਂ ਦਾ ਖੇਲ ਦੱਸਦੇ, ਆਛਾ ਹੈ, ਆਛਾ ਸੁੰਦਰ ਦਾ ਨਾਮ ਹੈ, ਆਛਾ ਹੈ ਦਾ ਨਾਮ ਹੈ, ਇਹ ਤਿੰਨਾਂ ਛੰਦਾਂ ਦਾ ਖੇਲ ਅਸੀਂ ਦੱਸਦੇ ਹਾਂ।
ਰਹਾਉ
ਇਹ ਤਿੰਨ ਤਿੰਨ ਆਉਣਗੇ ਇਹਦੇ ਵਿੱਚ ਇੱਕ ਇੱਕ ਧੋਗ ਚ।
ਰਹਾਉ ਕੁੰਭਾਰ ਕੇ ਘਰ ਹਾਂਡੀ ਆਛਾ।
ਤਿੰਨਾਂ ਖੇਲਾਂ ਦਾ ਸੁਣੋ ਮਤਲਬ, ਖੇਲ ਅੱਛਾ ਕੁਮਾਰ ਦੇ ਘਰ ਜਿਵੇਂ ਹਾਂਡੀ ਤੌੜੀਆਂ ਭਾਂਡੇ ਹੋਣ, ਕੁਮਿਹਾਰ ਦੇ ਘਰ ਵਿੱਚ ਅੱਛਾ ਸੁੰਦਰ ਸੋਹਣੀਆਂ ਹਾਂਡੀਆਂ ਤੌੜੀਆਂ ਕੁਜੇ ਆਦਿਕ ਚਟੂਰੀਆਂ ਹੋਣ, ਤਾਂ ਉਹ ਕੁਮਿਹਾਰ ਦਾ ਘਰ ਅੱਛਾ ਸਜਦਾ ਹੈ।
ਰਾਜਾ ਕੇ ਘਰ ਸਾਂਡੀ ਗੋ,
ਇਹਦੇ ਘਰ ਵਿੱਚ ਸਾਂਝੀ ਸਾਂਣੀਆਂ ਹਥਰੀਆਂ ਦੀਆਂ ਹਥਰੀਆਂ ਹੋਣ, ਹਾਥੀਆਂ ਵਾਲੀ ਫੌਜ ਹੋਵੇ, ਗੋ ਕਸਮ ਕਰੀਦੀ ਹੈ, ਤਾਂ ਰਾਜਿਆਂ ਦੇ ਘਰ ਸਜਦੇ ਹੈ।
ਬਾਹਮਣ ਕੇ ਘਰ ਰਾਂਡੀ ਆਖਿਆ,
ਬਾਹਮਣਾਂ ਦੇ ਘਰ ਚ ਰੰਡੀਆਂ ਕੁੜੀਆਂ ਬੈਠੀਆਂ ਚੰਗੀਆਂ ਲੱਗਦੀਆਂ, ਕਿਉਂਕਿ ਜਲਣ ਕਿਹਾ, ਕਹਿੰਦੇ ਜੋਤਸੀਆਂ ਘਰ ਪਿੱਟੀਏ, ਬਾਹਮਣਾਂ ਦੇ ਘਰ ਰੰਡ, ਚੱਲ ਚੱਲਣਾ ਘਰ ਆਪਣੇ ਸਾਹ ਸੋਧਨ ਸੰਗ, ਇਸ ਪ੍ਰਕਾਰ ਜਲਣ ਭਗਤ ਨੇ ਕਿਹਾ ਹੈ। ਇਸੇ ਪ੍ਰਕਾਰ ਫਰਮਾਉਂਦੇ ਹਨ
ਬਾਹਮਣ ਕੇ ਘਰ ਰਹਿੰਦੀ
ਬਾਹਮਣ ਦੇ ਘਰ ਰਹਿੰਦੀਆਂ ਇਸਤਰੀਆਂ ਚੰਗੀਆਂ ਸਾਰੀਆਂ ਧਿਆਨੀਆਂ ਬਣਾ ਕੇ ਲੋਕ ਨਿਉਂਦੇ ਖਾਉਂਦੇ ਰਹਿੰਦੇ ਹਨ
ਰਾਂਡੀ ਸਾਂਡੀ ਹਾਂਡੀ
ਗੋ ਤਿੰਨ ਚੰਦਾਂ ਦਾ ਖੇਲ ਅੱਛਾ ਸੁੰਦਰ ਦੱਸਿਆ ਹੈ ਰਾਂਡੀ ਰੰਡੀਆਂ ਲੜਕੀਆਂ ਅਤੇ ਸਾਂਡੀ ਰਾਜਿਆਂ ਦੀਆਂ ਹਾਥੀਆਂ ਵਾਲੀਆਂ ਫੌਜਾਂ ਤੇ ਅੱਗੇ ਹਾਂਡੀ ਤੌੜੀਆਂ ਇਹ ਗੋ ਕਸਮ ਕਰੀ ਦੀਆਂ ਘੁਮਿਆਰਾਂ ਦੇ ਘਰ ਚ
ਬਾਣੀਏ ਕੇ ਘਰ ਹੀਂਗ ਅੱਛ
ਇਸੇ ਪ੍ਰਕਾਰ ਬਾਣੀਆਂ ਦੇ ਘਰ ਚ ਸਾਧ ਸੰਗਤ ਜੀ ਹਿੰਗ ਆਦਿਕ ਔਸ਼ਧੀਆਂ ਜਿਵੇਂ ਪਸਾਰੀਆਂ ਦੇ ਘਰ ਬਾਣੀਆਂ ਦੇ ਘਰ ਚ ਸਜਦੀਆਂ ਹਨ
ਭੈਸਰ ਮਾਥਾ ਸੀਂਗ ਗੋ
ਉੱਥੇ ਭੈਸਰ ਹਾਕੋ ਹੱਥ ਆਪਣੇ ਝੋਟੇ ਦੇ ਮੱਥੇ ਵਿੱਚ ਸਿੰਘ ਸੋਹਣੇ ਕੁੰਡੇ ਹੋਣ ਗੋ ਕਸਮ ਕਰਦੇ ਤਾਂ ਸਜਦੇ ਹੈ
ਦੇਵਲ ਮੱਧੇ ਲੀਗ ਲੀਗ
ਦੇਵਲ ਮੰਦਰ ਦੇ ਅੰਦਰ ਜਿਸ ਪ੍ਰਕਾਰ ਲਿੰਗ ਮੂਰਤੀ ਸਜਦੀ ਹੈ
ਲੀਗ ਸੀਗ ਹੀਗ ਗੋ
ਸ਼ਿਵ ਜੀ ਦੇ ਅੰਦਰ ਦੇਵਤਿਆਂ ਦੇ ਅੰਦਰ ਮੰਦਰ ਜਿਵੇਂ ਤੇ ਘੋੜੇ ਹਾਥੀਆਂ ਆਪਣੇ ਝੋਟਿਆਂ ਦੇ ਸਿੰਘ ਤੇ ਬਾਣੀਆਂ ਦੇ ਘਰ ਹਿੰਦ ਸਜਦੀ ਹੈ
ਤੇਲੀ ਲੀਗ ਸਿੰਘ ਹੀਗ ਗੋ
ਇਹ ਤਿੰਨੇ ਕਸਮ ਕੀਤੇ ਹਨ
ਤੇਲੀ ਕਾ ਘਰ ਤੇਲ ਅੱਛ
ਤੇਲੀ ਦੇ ਘਰ ਜਿਵੇਂ ਤੇਲ ਸਜਦਾ ਹੈ
ਜੰਗਲ ਮੱਧੇ ਬੇਲ
ਜੰਗਲ ਜਿਵੇਂ ਬੇਲਾਂ ਸਜਦੀਆਂ ਹਨ
ਮਾਲੀ ਕੇ ਘਰ ਕੇਲ
ਮਾਲੀ ਦੇ ਘਰ ਜਿਵੇਂ ਕੇਲੇ ਸਜਦੇ ਹਨ
ਤੇ ਕੇਲ ਕੇਲ ਬੇਲ ਤੇਲ ਗੋ
ਕੇਲਾ ਤੇ ਬੇਲਾਂ ਤੇ ਤੇਲ ਆਦਿ ਕਸਮ ਕੀਤੇ ਹਨ
ਸੰਤਾਂ ਮੱਧੇ ਗੋਬਿੰਦ ਆਖਿਆ
ਸੰਤਾਂ ਦੇ ਵਿੱਚ ਗੋਬਿੰਦ ਪਰਮੇਸ਼ਵਰ ਸਜਦਾ ਹੈ
ਗੋਕਲ ਮੱਧੇ ਸਿਆਮ
ਗੋਕਲ ਚ ਕ੍ਰਿਸ਼ਨ ਭਗਵਾਨ ਬਾਲਕ ਵਾਸਤੇ ਖੇਲਦੇ ਸਜਦੇ ਸਨ
ਨਾਮੇ ਮੱਧੇ ਰਾਮ ਆਖਿਆ
ਨਾਮ ਦੇ ਦੇਖਦੇ ਚ ਰਾਮ ਆਖਿਆ ਸਜਦਾ ਹੈ
ਰਾਮ ਸਿਆਮ ਗੋਬਿੰਦ
ਰਾਮ ਜੋ ਸਿਆਮ ਆਦਿਕ ਗੋਬਿੰਦ ਦੇ ਕਥਨ ਕੀਤੇ ਹਨ ਦੂਸਰਾ ਅਰਥ ਸਾਹਿਬ ਸਿੰਘ ਜੀ ਸ਼ਾਮ ਨੂੰ ਫਿਰ ਕਰਾਂਗੇ ਹੁਣ ਇੱਥੇ ਭੋਗ ਪਾ ਦਈਏ ਵਾਹਿਗੁਰੂ ਜੀ ਕਾ ਖਾਲਸਾ
ਮੱਧੇ ਗੋਬਿੰਦ ਆਖੇ ਗੋਕਲ ਮੱਧੇ ਸਿਆਮ ਗੁਰੂ
ਨਾਮੇ ਮੱਧੇ ਰਾਮ ਆਖੇ ਰਾਮ ਸਿਆਮ ਗੋਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਪਵਿੱਤਰ ਜੋ ਸ਼ਬਦ ਦੀ ਪਹਿਲੀ ਤੁਕ ਸੀ ਇਹ ਸਿੰਘ ਨੂੰ ਕਿਹਾ ਹੈ ਕਿ ਵਿੱਚ ਟੇਪ ਦੇ ਨਹੀਂ ਆਈ ਹੈ ਉਹ ਤੁਕ ਗੁਰੂ ਸਾਹਿਬ ਜੀ ਨੂੰ ਬਾਬੇ ਉਕਾਰੇ ਸਿੱਖ ਨੇ ਆਪਣੇ ਸਤਿਗੁਰੂ ਦੇ ਪਾਸ ਬੇਨਤੀ ਕੀਤੀ ਹੈ ਕਿ ਮਹਾਰਾਜ ਮੇਰੇ ਅੰਦਰ ਕੋਈ ਵੀ ਗੁਣ ਨਹੀਂ ਹੈ ਕਹੋ ਕਹਾਂ ਆਪਣੀ ਅਧਮਾਈ ਇਹ ਮਾਰਾ ਅਧਮਤਾਈ ਨੀਚਤਾਈ ਮੇਰੀ ਜਿਹੜੀ ਹੈ ਮੈਂ ਕਿੱਥੋਂ ਤੱਕ ਆਪਦੀ ਦੱਸਾਂ ਉਰਜਿਓ ਕੰਨ ਕਾਮਨੀ ਕੇ ਰਸ ਨੇ ਕੀਰਤ ਪ੍ਰਭ ਗਾਈ ਅਧਮਤਾਈ ਐਸੀ ਹੈ ਮਾਰਾ ਸੋਇਨੇ ਵਿੱਚ ਤੇ ਭੋਗਾਂ ਵਿੱਚ ਰਸ ਰਿਹਾ ਰਸ ਚ ਰਸ ਰਿਹਾ ਹਾਂ ਵਾਹਿਗੁਰੂ ਦਾ ਕੀਰਤਨ ਭਗਤ ਨੀ ਕੀਤੀ ਨੀ ਇਹ ਮੇਰੇ ਚ ਨੀਚਤਾਈ ਹੈ ਇੰਨਾ ਹੀ ਤੁਕ ਸੀ
ਵਾਹਿਗੁਰੂ ਸਾਹਿਬ ਜੀਓ ਤੀਨ ਛੰਦੇ ਖੇਲ ਆਛੈ
ਭਗਤ ਨਾਮਦੇਵ ਜੀ ਉਚਾਰਨ ਕਰਦੇ ਨੇ ਹੇ ਸੰਤ ਜਨੋ ਸੁਣੋ ਸੰਵਾਦ ਵਿੱਚ ਤਿੰਨ ਛੰਦਾਂ ਦਾ ਖੇਲ ਬੜਾ ਅੱਛਾ ਸੁੰਦਰ ਲੱਗਦਾ ਹੈ ਜਿਵੇਂ ਰਾਂਡੀ ਸਾਂਡੀ ਹਾਂਡੀ ਗੋ ਇਹ ਤਿੰਨ ਛੰਦ ਹਨ ਤਿੰਨ ਪਦ ਹਨ ਇਹ ਬੜਾ ਸੋਹਣਾ ਖੇਲ ਹੈ
ਰਹਾਵ ਕੁੰਭਾਰ ਕੇ ਘਰ ਹਾਂਡੀ ਅੱਛਾ
ਦੇਖੋ ਕੁੰਭਾਰ ਦੇ ਘਰ ਚ ਹਾਂਡੀਆਂ ਤੌੜੀਆਂ ਭਾਂਡੇ ਹੋਣਗੇ ਤੇ ਆਇਆ ਹੋਇਆ ਜਿਹੜਾ ਭਾਂਡੇ ਲੈਣ ਵਾਲਾ ਗਾਹਕ ਮੁੜ ਕੇ ਨਾ ਜਾਵੇ ਇਸ ਕਰਕੇ ਕੁੰਭਾਰ ਦੇ ਘਰ ਵਿਚ ਹਾਂਡੀਆਂ ਤੌੜੀਆਂ ਕੁਜੇ ਚਟੂਰੀਆਂ ਆਦਿ ਭਾਂਡੇ ਹੀ ਅੱਛਾ ਸਜਦੇ ਹੈ
ਰਾਜਾ ਕੇ ਘਰ ਸਾਂਡੀ ਗੋ
ਰਾਜਾ ਦੇ ਘਰ ਵਿਚ ਸਾਂਡੀ ਨਾ ਹਾਥੀਆਂ ਵਾਲੀ ਫੌਜ ਹੋਵੇ ਜਾਂ ਰਾਜਨੀਤਿਕ ਵਿਦਿਆ ਹੋਵੇ ਰਾਜਸਾਜ ਵਾਲੀ ਇਹ ਸਾਡੀ ਰਾਜਨੀਤੀ ਦੀ ਵਿਦਿਆ ਤੇ ਜਾਂ ਫੌਜ ਹਾਥੀਆਂ ਵਾਲੀ ਇਹ ਰਾਜੇ ਦੇ ਘਰ ਚ ਸਜਦੀ ਹੈ ਗੋ ਕਥਨ ਕਰੀ ਦੀ ਹੈ
ਬਾਹਮਣ ਕੀ ਘਰ ਰਾਂਡੀ ਅੱਛਾ
ਬ੍ਰਾਹਮਣਾਂ ਦੇ ਘਰ ਵਿਚ ਰੰਡੀਆਂ ਇਸਤਰੀਆਂ ਸਜਦੀਆਂ ਹਨ ਗੀਆਂ ਕਿਉਂਕਿ ਧਿਆਣੀਆਂ ਮੰਨ ਮੰਨ ਕੇ ਲੋਕ ਉਹਨਾਂ ਨੂੰ ਰੋਟੀਆਂ ਖਵਾਉਂਦੇ ਹੈ ਇਸ ਕਰਕੇ ਇਹ ਬ੍ਰਾਹਮਣ ਲੋਕ ਬਾਹਲੇ
ਜੋਤਿਸ ਵਿਦਿਆ ਦਾ ਵਿਚਾਰ ਕਰਦੇ ਆ, ਜਿਵੇਂ ਜਲਨ ਨੇ ਕਿਹਾ ਬੈਦਾਂ ਦੇ ਘਰ ਪਿੱਟੀਏ ਤੇ ਬ੍ਰਾਹਮਣਾਂ ਦੇ ਘਰ ਰੰਡ, ਚਰ ਜਲਨਾ ਕਰਿਆ ਆਪਣੇ ਸਾਹ ਸੋਧ ਸੰਗ। ਇਸ ਪ੍ਰਕਾਰ ਬ੍ਰਾਹਮਣ ਜਿਹੜੇ ਬਾਹਲੀ ਜੋਤਿਸ ਦੀ ਵਿਚਾਰ ਕਰਨ ਵਾਲੇ ਹੈ, ਉਹਨਾਂ ਦੀਆਂ ਲੜਕੀਆਂ ਬਾਹਲੀਆਂ ਵਿਧਵਾ ਹੁੰਦੀਆਂ, ਇਸ ਕਰਕੇ ਉਹ ਧਿਆਣੀਆਂ ਬਣ ਕੇ ਆਪਣੇ ਜਜਮਾਨਾਂ ਦੇ ਘਰ ਵਿਚ ਨਿਉਂਦੇ ਖਾਂਦੀਆਂ। ਉਹ ਰੰਡੀਆਂ ਇਸਤਰੀਆਂ ਸੋਹਦੀਆਂ ਹਨ ਬ੍ਰਾਹਮਣਾਂ ਦੇ ਘਰ ਚ। ਰਾਂਡੀ ਨਾਂ ਪੱਤਰੀ ਦਾ ਵੀ ਹੈ, ਪੱਤਰੀਆਂ ਬ੍ਰਾਹਮਣਾਂ ਦੇ ਘਰ ਚ ਸੋਹਦੀਆਂ। ਉਹ ਕਹਿੰਦੇ ਰਾਹੂ ਖੇਤੀ ਦੋ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਕਿਉਂ ਪੱਤਰੀਆਂ ਦੀਆਂ ਵਿਦਿਆ ਸੋਹਣੀਆਂ ਜੋਤਿਸ ਦੇ ਤਰੀਕੇ ਨਾਲ।
ਰਾਂਡੀ ਸਾਂਡੀ ਹਾਂਡੀ ਗੋ,
ਇਹ ਤਿੰਨੇ ਪਦ ਜਿਹੜੇ ਛੰਦ ਬਣਿਆ ਹੋਇਆ, ਇੱਕ ਰਾਂਡੀ ਬ੍ਰਾਹਮਣ ਦੇ ਘਰ ਚ ਪੱਤਰੀ ਜਾਂ ਰੰਡੀਆਂ ਲੜਕੀਆਂ, ਅਤੇ ਸਾਂਡੀ ਹਾਥੀਆਂ ਵਾਲੀ ਫੌਜ ਜਾਂ ਸਾਂਡੀ ਰਾਜਨੀਤਿਕ ਵਿਦਿਆ ਜਿਹੜੀ ਹੈ ਰਾਜਿਆਂ ਦੇ ਘਰ। ਅੱਗੇ
ਹਾਂਡੀ ਗੋ
ਘੁਮਿਆਰਾਂ ਦੇ ਘਰ, ਜਿਵੇਂ ਬਰਤਨ ਗੋ ਕਸਨ ਕਰੀਦੇ ਹਨ।
ਬਾਣੀਏ ਕੇ ਘਰ ਹੀ ਅੱਛਾ,
ਬਾਣੀਏ ਦੇ ਘਰ ਵਿਚ ਪਸਾਰੀ ਦੇ ਘਰ ਚ ਹਿੰਗ ਆਦਿਕ ਜਿੰਨੀਆਂ ਸੌਦੇ ਦੀਆਂ ਚੀਜ਼ਾਂ ਹਨ, ਜੋ ਕੋਈ ਮੰਗਣ ਵਾਸਤੇ ਆਵੇ ਉਹਨੂੰ ਉਹ ਸੌਦਾ ਮਿਲ ਜਾਵੇ। ਹਿੰਗ ਆਦਿਕ ਜਿਹੜੀਆਂ ਸਮੱਗਰੀਆਂ ਹਨ ਬਾਣੀਆਂ ਦੇ ਘਰ ਚ ਸਾਈਦੀਆਂ ਹਨ।
ਪੈਸਰ ਮਾਥਾ ਸਿੰਘ ਗੋ,
ਪੈਸਰ ਝੋਟਾ ਜਿਹੜਾ ਉਹਦੇ ਮੱਥੇ ਦੇ ਸਿੰਘ ਕੁੰਡੇ ਹੋਣ, ਗੋ ਕਸਨ ਕਰੀਦੇ ਹਨ।
ਦੇਵਲ ਮੱਧੇ ਲੀਗ ਆਛਾ,
ਦਿਵਾਲੇ ਦੇ ਵਿਚ ਜੇ ਲੀਗ ਸ਼ਿਵਲਿੰਗ ਮੂਰਤੀ ਹੋਵੇ ਤਾਂ ਹੀ ਚੰਗਾ ਲੱਗਦਾ ਹੈ ਮੰਦਰ।
ਲੀਗ ਸੀਗ ਹੀਗ ਗੋ,
ਇਹ ਸੰਤ ਕਾਂਝੇ ਵਾਲੇ ਜਿਹੜੇ ਸਨ ਇੱਥੇ ਬਾਬੇ ਬਿਸ਼ਨ ਸਿੰਘ ਦੇ ਕੋਲ, ਇਹਨਾਂ ਨੇ ਕਾਂਝੜੇ ਇੱਕ ਨਵਾਂ ਦੁਆਲਾ ਬਣਾਇਆ। ਉਹ ਕਹਿਣ ਲੱਗੇ ਮਾਤਾ ਸੀ ਬਦਰੀ ਨਾਰਾਇਣ ਵਿੱਚੋਂ ਇਹ ਸ਼ਿਵਜੀ ਦੀ ਮੂਰਤੀ ਲਿਆ ਕੇ ਟਿਕਾਈ ਹੈ। ਕਿਉਂ ਦੁਆਲਾ ਵਿੱਚ ਜੇ ਮੂਰਤੀ ਬਣੀ ਹੋਵੇ ਤਾਂ ਦੁਆਲਾ ਮੰਦਰ ਸਜਦਾ ਹੈ।
ਸਿੰਘ
ਮੂਰਤੀ ਵਿੱਚ ਤੇ ਸਿੰਘ, ਸਿੰਘ ਝੋਟੇ ਦੇ ਚੰਗੇ ਹੋਣ, ਹੀਂਗ ਆਦਿਕ ਜਿੰਨੀਆਂ ਚੀਜ਼ਾਂ ਹਨ ਪਸਾਰੀ ਦੇ ਪਾਸੋਂ ਬਾਣੀਏ ਦੇ ਪਾਸੋਂ ਮਿਲ ਜਾਂਦਾ, ਉਹਦੀ ਦੁਕਾਨ ਸੋਹਦੀ ਹੈ, ਗੋ ਕਸਮ ਕਰੀਦੀ ਹੈ।
ਤੇਲੀ ਕਾ ਘਰ ਤੇਲ ਅੱਛਾ,
ਇਹਨੇ ਦ੍ਰਿਸ਼ਟਾਂਤ ਦੀ ਸਮਝਣੀ, ਜਿਵੇਂ ਤੇਲੀਆਂ ਦੇ ਘਰ ਦੇ ਵਿੱਚ ਤੇਲ ਚੰਗਾ ਸਜਦਾ ਹੈ, ਤੇਲ ਨਾ ਹੋਵੇ ਤਾਂ ਤੇਲੀ ਕਾਹਦਾ ਹੈ, ਤੇਲ ਨਾ ਦੇ ਸਕੇ ਜੇ।
ਜੰਗਲ ਮੱਧੇ ਬੇਲ ਗੋ,
ਜੰਗਲ ਜਿਹੜਾ ਹੈ ਬੇਲਾਂ ਉਹਦੇ ਵਿੱਚ ਚੰਗੀਆਂ ਲੱਗੀਆਂ ਹੋਣ ਤਾਂ ਸੋਹਣਾ ਜੰਗਲ ਬੇਲਾ ਚੰਗਾ ਲੱਗਦਾ ਹੈ।
ਮਾਲੀ ਕੇ ਘਰ ਕੇਲ ਅੱਛਾ,
ਮਾਲੀ ਦੇ ਘਰ ਬਾਗ ਵਿੱਚ ਕੇਲੇ ਲੱਗੇ ਹੋਣ ਤਾਂ ਅੱਛੇ ਸਜਦੇ ਹਨ।
ਕੇਲ ਬੇਲ ਤੇਲ,
ਇਹ ਕੇਲੇ ਤੇ ਬੇਲਾਂ ਤੇ ਤੇਲ ਤਿੰਨੇ ਗੋ ਕਸਨ ਕਰੇ ਹਨ।
ਸੰਤਾਂ ਮੱਧੇ ਗੋਬਿੰਦ ਅੱਛਾ,
ਸੰਤਾਂ ਭਗਤਾਂ ਦੇ ਮੱਧੇ ਗੋਬਿੰਦ ਪਰਮੇਸ਼ਵਰ ਹਿਰਦੇ ਚ ਵੱਸਦਾ ਅੱਛਾ ਸਜਦਾ ਹੈ।
ਗੋਕੁਲ ਮੱਧੇ ਸਿਆਮ,
ਜਿਵੇਂ ਗੋਕੁਲ ਵਿੱਚ ਕ੍ਰਿਸ਼ਨ ਭਗਵਾਨ ਜਿਸ ਵਕਤ ਗਊਆਂ ਚਾਰਦੇ ਹੁੰਦੇ ਸੀ ਉਹ ਗੋ ਕਸਨ ਕਰੀਦੇ ਸਜਦੇ ਸਨ।
ਨਾਮੇ ਮੱਧੇ ਰਾਮ ਅੱਛਾ,
ਨਾਮਦੇਵ ਜੀ ਕਹਿੰਦੇ ਆ ਮੇਰੇ ਹਿਰਦੇ ਚ ਰਾਮ ਪਰਮੇਸ਼ਵਰ ਦਾ ਨਾਮ ਅੱਛਾ ਸਜਦਾ ਹੈ।
ਰਾਮ ਸਿਆਮ ਗੋਬਿੰਦ ਗੋ,
ਇਹ ਤਿੰਨਾਂ ਛੰਦਾਂ ਦਾ ਖੇਲ ਬਣਾਇਆ ਅੱਛਾ। ਰਾਮ ਮੇਰੇ ਹਿਰਦੇ ਚ, ਸ਼ਾਮ ਕ੍ਰਿਸ਼ਨ ਜੀ ਗੋਕੁਲ ਵਿੱਚ, ਤੇ ਗੋਬਿੰਦ ਸੰਤਾਂ ਦੇ ਹਿਰਦਿਆਂ ਦੀ ਗੋ ਕਥਨ ਕਰੀਦਾ। ਇਹ ਤਿੰਨਾਂ ਛੰਦਾਂ ਦਾ ਖੇਲ ਸੋਹਣਾ ਅੱਛਾ ਬਣਾਇਆ ਹੈ। ਇਸੇ ਪ੍ਰਕਾਰ ਇਹ ਤਾਂ ਪਹਿਲਾਂ ਸਾਰੇ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਹੈ, ਨਾਮੇ ਦੇ ਹਿਰਦੇ ਚ ਰਾਮ ਇਉਂ ਸਜਦਾ ਹੈ। ਇਹ ਦਾ ਦ੍ਰਿਸ਼ਟਾਂਤ ਵਾਸਤੇ ਸਾਰੇ ਦ੍ਰਿਸ਼ਟਾਂਤ ਭਗਤ ਜੀ ਨੇ ਕਥਨ ਕੀਤੇ ਹੈ। ਹੁਣ ਅੰਤਰੀ ਇਸ ਪ੍ਰਕਾਰ ਅਰਥ ਦਾ ਸਮਝਣਾ।
ਤੀਨ ਛੰਦੇ ਖੇਲ ਅੱਛਾ,
ਛੰਦੋਗ ਉਪਨਿਸ਼ਦ ਛੰਦ ਮਨੀਸ਼ਰ ਨੇ ਬਣਾਈ ਹੈ। ਮਹਾਰਾਜ ਨੇ ਕਿਹਾ ਬ੍ਰਹਮ ਆਦਿਕ ਸਿਰ ਛੰਦ ਮਨੀਸ਼ਰ ਰਸ ਕਰਸ ਠਾਕੁਰ ਗੁਣ ਗਾਵਤ। ਛੰਦੋਗ ਉਪਨਿਸ਼ਦ ਰਚਣ ਵਾਲਾ ਛੰਦ ਨਾਮੇ ਮਨੀਸ਼ਰ ਹੋਇਆ, ਉਹਦੇ ਕਰਕੇ ਛੰਦੋਗ ਉਪਨਿਸ਼ਦ ਉਪਨਿਸ਼ਦ ਵੇਦਾਂ ਦਾ ਟੀਕਾ ਹੈ। ਉਸ ਵਿੱਚ ਵੇਦਾਂ ਦਾ ਸਿਧਾਂਤ, ਕਰਮ, ਉਪਾਸ਼ਨਾ, ਗਿਆਨ ਕਥਨ ਕੀਤੇ ਹੈ। ਛੰਦੋਗ ਉਪਨਿਸ਼ਦ ਆਦਿਕਾਂ ਦੇ ਵਿੱਚ ਕਰਮ, ਉਪਾਸ਼ਨਾ, ਗਿਆਨ ਜੋ ਕਥਨ ਕੀਤੇ ਹਨ ਉਹ ਵੇਦ ਦਾ ਅੰਗ ਹੈ। ਇੱਕ ਜਿਹੜੀ ਉਪਨਿਸ਼ਦ ਹੈ ਤੀਨ ਛੰਦੇ, ਤਿੰਨ ਕਰਮ ਤੇ ਉਪਾਸ਼ਨਾ ਤੇ ਗਿਆਨ, ਇਹ ਤਿੰਨੇ ਛੰਦੋਗ ਨਾਮੇ ਉਪਨਿਸ਼ਦ ਵਿੱਚ ਵੇਦ ਦਾ ਜੋ ਅਰਥ ਨੂੰ ਸਿਧਾਂਤ ਨੂੰ ਕਹਿਣ ਵਾਲੀ ਉਪਨਿਸ਼ਦ ਹੈ, ਵੇਦ ਦਾ ਰੂਪ ਉਸ ਵਿੱਚ ਖੇਲ ਕਥਨ ਕੀਤਾ ਹੋਇਆ। अच्छा सुंदर है सज रहा है।
रहाओ कुंभार के घर हांडी अच्छा।
इसे प्रकार कहते हैं कुंभार कौन होंगे जरा चक दे भांडिया बनावे। जिमें गुरु महाराज साहब जी के अंदर कुंभार की भावना की है। गुरु महाराज साहब जी उपदेश रूपी चक विच सरवण मनन निध्यासन आदिक ये जेडे दैवी गुण प्रगट करते हैं ना महाराज ज्ञान आदि गुण ये भांडिया डौलते हैं महाराज साहब। इस प्रकार गुरां की भगती जिन्हों के हिरदे च उ सोमनीक होंगे उन्होंने अंदर सरवण ज्ञान मनन ज्ञान निध्यासन ज्ञान तत्वों का सोधन ज्ञान प्रगट होंगे है। इस प्रकार गुरु महाराज साहब जी उपदेश रूपी चक उत्ते रख करके ज्ञान आदिक बर्तना बनाने वाले हैं वो हैं कुंभार। गुरु महाराज साहब सचे पातशाह जी आप ज्ञान रूपी पात्रा बनाने वाले उन्होंने घर हिरदे च उन्होंने घर सत्संगत हांडी कौन है भगती भगती सहीदी है। गुरु साहब आप भगती करते हो तो सिखा भगती दृढ़ा के फिर ब्रह्म ज्ञान प्रपक करते हैं। क्यों कुमार जो सतगुरु है उन्होंने अज सत्संगत रूपी घर च हांडी भगती अच्छा सहीदी है।
राजा के गुरु
राजा कौन है ब्रह्म ज्ञानी ब्रह्म ज्ञानी जेडे उन्होंने घर सत्संग सांडी कौन है ब्रह्म विद्या रूपी सांडनी हथनी दी ने आई ब्रह्म विद्या गो कथन करी दी है सहीदी है।
ब्राह्मण के घर रांडी अच्छा
ब्राह्मण कौन हन गे साध संघ जी ज्योतिषी लोग जो काल दे ज्ञाते हन गे ओ ब्राह्मण के घर रांडी अच्छा। ब्राह्मण जो पुराण कमत वाले लोग हन गे उन्हां दे घरां दे विच संगत विच रांडी पत्री नाल जो ज्योतिष दे तरीके नाल काल दा ज्ञान दसना है। इस प्रकार पुराण कमत वालियां दे घर विच रांडी पुराणक विद्या अच्छा सजदी है।
रांडी सांडी हांडी गो
ए रांडी पुराणक विद्या कही है सांडी ब्रह्म विद्या कही है हांडी भगती ए गो कसम तिन्ने कीतियां हन।
बाणिए दे घर ही अच्छा
बाणिए न्याई कौन है सकामी पुरख जो सकामी पुरख हन गे उन्हां दे घर उन्हां दी संगत विच हींग कौन है हिंग आदिक समग्रियां जग दियां समग्रियां फिर जग करके हंकार करना हिंगना जिवें गधे हींग दे के मैं जग कीता मैं इन्हां इस प्रकार हिंग आदिक हंगता करनी जिहड़ी जग आदिकां दे करन दी ते हिंग आदिक जग दियां समग्रियां अच्छा सजदियां हन।
पैसर माथा सिंह गो
जिवें झोटे दे मथे ते कुंडे सिंह सजदे है ऐ जेड़े जिग्यासु भय दा सरोवर बने हुए है उन्हां जिग्यासुआं दे हिरदे विच रूपी मथे विच सिंह विराग ते विवेक ए दो सिंह गो कथन करी दे सजदे हन विराग ते विवेक।
देवल मध्य लीग अच्छा
देवल कौन है उपाशक लोग जेड़े उपाशक लोग हन गे उन्हां दे मध्य हिरदे च लिंग अपने इष्ट देव की मूर्ति का ध्यान हर वक्त इष्ट नूं प्रतख रहना हिरदे च कदे भुलना ना ये देह का दवाला है मंदिर है इन्हां दे हिरदे दे विच जो महाराज साहब की मूर्ति हिरदे च गुर की मूर्त मन में ध्यान गुर का शब्द मंत्र मन मान ये लिंग नाम मूर्ति का चिन्ह का है अपने इष्ट देव का चिन्ह अंदर सख्यात होना ਉਹ ਦੇਹ ਰੂਪੀ ਦੁਆਲੇ ਦੇ ਵਿੱਚ ਸਜਦੇ ਹਨ ਉਪਾਸ਼ਕਾਂ ਦੇ।
ਲੀਂਗ ਸਿੰਘ ਹੀਂਗ ਗੋ
ਲੀਂਗ ਜੋ ਧਿਆਨ ਵਿੱਚ ਮੂਰਤੀ ਦਿਸਣੀ ਹੈ ਤੇ ਸਿੰਘ ਵਿਰਾਗ ਵੇਖ ਹੀਂਗ ਹਿੰਗ ਆਦਿਕ ਜਗ ਆਦਿਕ ਸਮੱਗਰੀਆਂ ਦੋ ਗੋ ਕਸਣ ਕਰੀਆਂ ਹਨ।
ਤੇਲੀ ਕਹਿ ਘਰ ਤੇਲ ਅੱਛਾ
ਤੇਲੀ ਕੌਣ ਸਾਧ ਸਿੰਘ ਜੀ ਪ੍ਰੇਮੀ ਪੁਰਖ ਜਿਹੜੇ ਪ੍ਰੇਮੀ ਹਨਗੇ ਉਨ੍ਹਾਂ ਦੇ ਘਰ ਵਿਚ ਸੰਗਤ ਵਿਚ ਤੇਲ ਪ੍ਰੇਮ ਅੱਛਾ ਸਜਦਾ ਹੈ ਹਰ ਵਕਤ ਪ੍ਰੇਮੀ ਉਹ ਹੀ ਹੈ ਜਿਹਦੇ ਅੰਦਰ ਪ੍ਰੇਮ ਸਜੇ ਮਹਾਰਾਜ ਸਾਹਿਬ ਦਾ।
ਜੰਗਲ ਮੱਧੇ ਬੇਲ
ਇਹ ਜੰਗਲ ਜਿਹੜਾ ਉਹਦੇ ਚ ਬੇਲਾਂ ਜਿਵੇਂ ਸਜਦੀਆਂ ਹਨ ਗੀਆਂ ਇਹ ਜੰਗਲ ਕੌਣ ਅੰਤਾ ਕਰਨ ਮਨ ਬੁੱਧ ਹੰਕਾਰ ਇਹਦੇ ਚ ਕਰਨਾ ਦੁਖੀ ਨੂੰ ਵੇਖ ਕੇ ਕਿਰਪਾ ਕਰਨੀ ਸੁਖੀ ਨੂੰ ਵੇਖ ਕੇ ਮੈਤਰੀ ਭਾਵ ਰੱਖਣਾ ਅਤੇ ਕਿਸੇ ਦਾ ਪ੍ਰਤਾਪ ਵੇਖ ਕੇ ਜਲਣਾ ਨਹੀਂ ਪ੍ਰਸੰਨ ਹੋਣਾ ਕਿ ਧੰਨ ਵਾਹਿਗੁਰੂ ਜਿਹਨੇ ਏਡੇ ਏਡੇ ਪੁਰਖ ਪੈਦਾ ਕੀਤੇ ਨੇ ਦਾਤਾਂ ਦਿੱਤੀਆਂ, ਇਹਦਾ ਨਾਮ ਮੋਤਾ ਹੈ। ਅਤੇ ਜਿਹੜਾ ਨਾਮ ਮੰਨੇ ਸਾਗਤ ਪੁਰਖ, ਸਾਗਤ ਸਿਉ ਮਨ ਮੇਲ ਨਾ ਕਰੀਓ, ਜਿਨ ਹਰ ਹਰ ਨਾਮ ਵਸਾਰੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਸਾਰਿਆ ਨਾ, ਉਹਦੇ ਨਾਲ ਅਪੇਖਿਆ ਕਰਨੀ, ਦਿਲੋਂ ਤਿਆਗ ਕਰਨਾ, ਮੂੰਹ ਕਰਕੇ ਕੋਈ ਬਚਨ ਨਾ ਕੌੜਾ ਕਹਿਣਾ, ਦਿਲੋਂ ਤਿਆਗ ਦੇਣਾ, ਇਹਦਾ ਨਾਂ ਅਪੇਖਿਆ ਹੈ। ਇਹ ਕਰਨਾ ਮੈਤਰੀ ਅਪੇਖਿਆ, ਜਿਹੜੇ ਗੁਣ ਹੈ ਖਿਮਾ ਸ਼ਾਂਤੀ ਆਦਿਕ, ਇਹ ਬੇਲਾਂ ਹਨਗੀਆਂ। ਅੰਤਾ ਕਰਨ ਉਹਨਾਂ ਦਾ ਚੰਗਾ ਹੈ, ਮਨ ਬੁੱਧ ਚਿਤ ਹੰਕਾਰ, ਜਿਨ੍ਹਾਂ ਚ ਕਰਨਾ ਮੈਤਰੀ ਮੁੱਦਾ ਅਪੇਖਿਆ ਆਦਿਕ, ਇਹ ਬੇਲਾਂ ਗੋ ਕਸਾਂ ਕਰੀ ਦੀਆਂ ਸਜਦੀਆਂ ਹਨ।
ਮਾਲੀ ਕੇ ਘਰ ਕੇਲ ਆਛੈ।
ਮਾਲੀ ਕੌਣ ਹੈ? ਸਾਧ ਸੰਗਤ ਜੀ, ਜਿਹੜੇ ਮਹਾਰਾਜ ਸਾਹਿਬ ਜੀ ਦੇ ਨਾਮ ਦੇ ਮਾਲ ਦੀ ਇੱਛਾ ਕਰਨ ਵਾਲੇ ਹੈ, ਜਿਹੜੇ ਸ਼ੁਭ ਗੁਣਾਂ ਦਾ ਬਗੀਚਾ ਲਾਉਣ ਵਾਲੇ ਹਨ, ਐਸੇ ਕੌਣ? ਮਾਲੀ ਭਗਤ। ਜਿਹੜੇ ਭਗਤ ਹਨ ਨਾ ਮਾਲੀ ਮਹਾਰਾਜ ਦੇ ਪਿਆਰੇ ਭਗਤ, ਉਹਨਾਂ ਦੇ ਕਾਰਨ ਤਾਂ ਕਰਨ ਵਿੱਚ ਕੇਲ ਨਾਮ, ਨਾਮ ਰੂਪੀ ਕੇਲਾ ਆਛਾ ਸਜਦਾ ਹੈ। ਕੇਲਾ ਨਰਮ ਚਿੱਤ ਹੋਣਾ ਅਤੇ ਕੇਲ ਆਨੰਦ ਵਾਹਿਗੁਰੂ ਦੇ ਨਾਮ ਕਰਕੇ ਹੋਣਾ, ਨਾਮ ਰੂਪੀ ਕੇਲਾ ਆਛਾ ਸਜਦਾ ਹੈ।
ਕੇਲ ਬੇਲ ਤੇਲ
ਕੇਲਾ ਨਾਮ ਕਸਮ ਕੀਤਾ ਹੈ, ਬੇਲਾ ਕਰਨਾ ਆਦਿ ਕਸਮ ਕੀਤੀਆਂ ਹਨ। ਅੱਗੇ ਤੇਲ ਪ੍ਰੇਮ ਕੋ ਕਸਮ ਕੀਤਾ ਹੈ।
ਸੰਤਾ ਮੱਧੇ ਗੋਬਿੰਦ ਆਛਾ।
ਸੰਤ ਜੋ ਮਹਾਂਪੁਰਖ ਉਪਾਸ਼ਕ ਹੈ, ਉਹਨਾਂ ਦੇ ਮੱਧੇ ਹਿਰਦੇ ਦੇ ਅੰਦਰ ਗੋਬਿੰਦ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਸਾਖੀ ਚੇਤਨ, ਉਹਨਾਂ ਦੀ ਉਪਾਸ ਬਿਰਤੀ ਵਿੱਚ ਆਛਾ ਸਖਿਆਤ ਹੋਇਆ, ਆਛਾ ਸਜਦਾ ਹੈ, ਸੁੰਦਰ ਸਰੂਪ ਹੈ।
ਗੋਕੁਲ ਮੱਧੇ ਸਿਆਮ,
ਜਿਵੇਂ ਗੋਕੁਲ ਵਿੱਚ ਕ੍ਰਿਸ਼ਨ ਭਗਵਾਨ ਜੀ ਸਨ, ਸਿਆਮ ਸੁੰਦਰ ਰੂਪ ਧਾਰਿਆ ਹੋਇਆ, ਜਿਨ੍ਹਾਂ ਦੇ ਚਿਹਰੇ ਸਰੀਰ ਦੇ ਤਾਂ ਹੀ ਕਾਲੀ ਨਾਗ ਨੇ ਫੁਕਾਰੇ ਮਾਰ ਮਾਰ ਕੇ ਸਿਆਮ ਰੰਗ ਕਰ ਦਿੱਤਾ ਸੀ। ਗੋਕੁਲ ਮੱਧੇ ਸਿਆਮ ਕੋ, ਜਿਵੇਂ ਕ੍ਰਿਸ਼ਨ ਜੀ ਗੋਕੁਲ ਵਿੱਚ ਸਜਦੇ ਹਨ, ਇਸੇ ਪ੍ਰਕਾਰ ਗੋ ਨਾਵਾਂ ਇੰਦਰੀਆਂ ਕੁਲ ਸਮੂਹ ਹਨਗੀਆਂ, ਜਿਹੜੀਆਂ ਇੰਦਰੀਆਂ, ਇੰਦਰੀਆਂ ਦਾ ਦਮਨ ਕਰਨ ਵਾਲੇ ਜਿਹੜੇ ਪੁਰਖ ਹਨਗੇ, ਉਹਨਾਂ ਦੇ ਮੱਧੇ ਹਿਰਦੇ ਚ ਸਿਆਮ ਨਾਮ ਤ੍ਰਿਗੁਣੀ ਸਰੂਪ, ਇਸ ਪ੍ਰਕਾਰ ਨਵੋ ਰਾਜ ਸਿੰਘ ਤਾਮ ਸਿੰਘ ਸਾਂਚ ਰੂਪੇ ਰਾਜਸੀ ਤਾਮਸੀ ਸਾਂਤਕੀ ਸੁਭਾਵਾਂ ਨੂੰ ਧਾਰ ਕੇ ਮਾਇਆ ਸਬਲ ਜੋ ਕਹਾਉਂਦਾ ਹੈ ਪਰਮੇਸ਼ੁਰ, ਉਹ ਸਿਆਮ ਆਦਿਕ ਰੂਪਾਂ ਨੂੰ ਧਾਰਨ ਵਾਲਾ, ਜਿਹੀ ਜੀ ਕਿਸੇ ਦੀ ਉਪਾਸ਼ਨਾ ਉਹ ਹੈ ਜਿਹਾ ਸਰੂਪ ਵਿਖਾਉਣ ਵਾਲਾ ਪ੍ਰਗਟ ਕਰਕੇ ਮਾਇਆ ਸਬਲ ਸੇ ਨਾਮ ਹੈ। ਕਾਲੇ ਦਾ ਕਾਲਾ ਰੂਪ ਧਾਰਨ ਵਾਲਾ ਕੀ ਰਾਜਸੀ ਤਾਮਸੀ ਸਾਂਤਕੀ ਸੁਭਾਵਾਂ ਨੂੰ ਆਵੇ, ਤਿੰਨਾਂ ਗੁਣਾਂ ਨੂੰ ਆਸਰੇ ਧਾਰਨ ਵਾਲਾ, ਇਉਂ ਗੋਕਲ ਜੋ ਇੰਦਰੀਆਂ ਦੇ ਦਮਨ ਕਰਨ ਵਾਲੇ, ਗੋ ਇੰਦਰੀਆਂ ਨੂੰ ਕੱਲ ਉਹਨੂੰ ਸ਼ਾਂਤੀ ਦੇਣ ਵਾਲੇ, ਟਿਕਾ ਕਰਨ ਵਾਲੇ, ਸ਼ਾਂਤ ਕਰਨ ਵਾਲੇ, ਜਾਂ ਗੋ ਬਿਰਤੀ ਨੂੰ ਜਿਹੜੇ ਕੱਲ ਸ਼ਾਂਤ ਵਿੱਚ ਟਿਕਾਉਣ ਵਾਲੇ ਹਨ, ਉਹਨਾਂ ਬਿਰਤੀ ਦੇ ਨਿਰੋਧ ਵਾਲੇ ਪੁਰਖ ਜਿਹੜੇ ਹਨਗੇ, ਜਾਂ ਆਪਣੇ ਇੰਦਰੀਆਂ ਦੇ ਦਮਨ ਕਰਨ ਵਾਲਿਆਂ ਦੇ ਅੰਦਰ ਸਿਆਮ ਮਾਇਆ ਸਬਲ ਪਰਮੇਸ਼ੁਰ ਗੋ ਕਥਨ ਕਰੀਦਾ, ਸਖਿਆਤ ਹੋ ਕੇ ਮਹਾਂਪੁਰਖ ਦੱਸਿਆ ਕਰਦੇ, ਜਾਂ ਨਵਾਂ ਗੋਲਕਾਂ ਦੇ ਵਿਸ਼ਿਆਂ ਤੋਂ ਚਿੱਤ ਪੂਰਾ ਉਪਰਾਮ ਹੋ ਜੇ, ਉਦੋਂ ਮਹਾਰਾਜ ਸਾਹਿਬ ਪ੍ਰਗਟ ਹੋ ਜਾਂਦੇ ਹੈ, ਪ੍ਰਗਟ ਹੋ ਕੇ ਸਖਿਆਤ ਦਰਸ਼ਨ ਦੇ ਦਿੰਦੇ ਹੈ। ਇਉਂ ਸਿਆਮ ਆਪਣੀ ਇੱਛਾ ਨਾਲ ਰੂਪ ਧਾਰ ਕਰਨ ਵਾਲਾ, ਜਿਵੇਂ ਮਹਾਰਾਜ ਕੇ ਅਨਕ ਰੂਪ ਖਿਨਮਾ ਕੁਦਰਤ ਧਾਰਦਾ, ਆਪਦੀ ਸ਼ਕਤੀ ਨਾਲ ਅਨੇਕਾਂ ਹੀ ਰੂਪ ਧਾਰ ਲੈਂਦਾ, ਇਸ ਪ੍ਰਕਾਰ ਸਿਆਮ ਮਾਇਆ ਸਬਲ ਬ੍ਰਹਮ ਜਦੋਂ ਇੰਦਰੀਆਂ ਦਾ ਸਾਰੀਆਂ ਦਾ ਦਮਨ ਹੋ ਜਾਵੇ, ਕੱਲ ਸ਼ਾਂਤੀ ਦੇ ਸਹਿਤ ਹੋ ਜਾਣ, ਵਿਸ਼ਿਆਂ ਦੇ ਪ੍ਰਾਇਣ ਨਾ ਹੋਣ, ਉਦੋਂ ਮੱਧੇ ਉਹਨਾਂ ਦੇ ਸਿਆਮ ਮਾਇਆ ਸੋਲ ਪਰਮੇਸ਼ਰ ਗੋ ਕਥਨ ਕਰੀ ਦਾ ਪ੍ਰਗਟ ਹੁੰਦਾ ਹੈ।
ਨਾਮੇ ਮੱਧੇ ਰਾਮ ਆਛਾ।
ਨਾਮਦੇਵ ਜੀ ਕਹਿੰਦੇ ਉਹ ਮੇਰੇ ਮੱਧੇ ਹਿਰਦੇ ਦੇ ਰਾਮ ਕੌਣ ਹੈ, ਜੋ ਰਮਿਆ ਹੋਇਆ ਰਮੰਤੀ ਰਾਮ, ਰਮਣ ਰੂਪ ਦੇ ਰਾਮ ਕਹਾਇਓ, ਉਹ ਰਾਮ ਵਿਆਪਕ ਪਰਮੇਸ਼ਰ ਆਛਾ ਸਜਦਾ ਹੈ।
ਰਾਮ ਸਿਆਮ ਗੋਬਿੰਦ ਗੋ,
ਰਾਮ ਜੋ ਨਿਰਗੁਣ ਸਰੂਪ ਹੈ, ਸਿਆਮ ਜੋ ਮਾਇਆ ਸਬਲ ਹੈ, ਗੋਬਿੰਦ ਜੋ ਸਾਖੀ ਚੇਤਨ ਹੈ, ਇਹ ਗੋ ਕਸਮ ਕੀਤਾ ਹੈ। ਇਉਂ ਤਿੰਨਾਂ ਛੰਦਾਂ ਦਾ ਖੇਲ, ਇਹ ਵੇਦ ਦੇ ਅੰਦਰ ਜਿਹੜੇ ਕਰਮ ਉਪਾਸ਼ਨਾ ਗਿਆਨ ਹੈ, ਇਹ ਸ਼ਬਦ ਵਿੱਚ ਨਿਰੂਪਣ ਕੀਤਾ ਹੈ। ਇਹ ਮਹਾਂਪੁਰਖ ਆਪਣੇ ਅਨੁਭਵ ਦੁਆਰਾ ਅਰਥ ਸੁਣਾਇਆ ਕਰਦੇ।